ಸತ್ನಾಮ ಶ್ರೀ ವಾಹಿಗುರು ಪೌಸಹವಿ ಜಾಂತೋ ತಿರಜಲದೆ ಸಹಾವಚರಣಿ ಮುಖ ಸಹಾವ ಜಾಂತೋ ಜಸ ಗಾವೆ ಜಿಯೋ ಪಯಾತೋ ಶರಣಿ ತೇಂಡಿ ಬಂದಸ ಮೈ ಕೋಯ ನಾ ಡಿಠಾ ತೂ ನಾನಕ ಮನ ಪಾಣಾ ಕೋಲ ಕಮಾಈ ತಿಸ ಮಿತ್ರ ವಿಚೋಲೇ ಜೈ ಮಿಲ್ ಕಂತ ಪಿಶಾಣಾ ತುಮರೀ ಶರಣ ತುಮಾರೀ ಆಸಾ ತುಮಹೀ ಸಜ್ಜಣ ಸುಹೇಲೇ ರಾಖೋ ರಾಖಣ ಹಾರ ದಯಾಲಾ ನಾನಕ ಕರ್ಕೇ ಗೋಲೇ ರಾಖೋ ರಾಖಣ ಹಾರ ದಯಾಲಾ ನಾನಕ ಕರ್ಕೇ ಗೋಲೇ ਸ਼ਹਿਨਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਸੰਪੂਰਨ ਆਸਾ ਜੀ ਕਿਵਾਰ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀ ਜੋ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਸਾਨੂੰ ਮੁਬਾਰਕ ਹੁਕਮ ਬਖਸ਼ਿਸ਼ ਕੀਤਾ ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ ਇਹ ਪਾਤਸ਼ਾਹ ਜੀ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨਿਫਲ ਜਨਮ ਗਵਾਇਆ ਦੁੱਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧ ਨ ਪਾਇਆ ਜਿਉਂ ਕਸਤੂਰੀ ਮਿਰਗ ਨ ਜਾਣੈ ਬ੍ਰਹਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੈ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧਿਆਇਆ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦੈ ਸਭ ਜਗ ਪੌਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਉ ਕਿਤ ਬਿਦ ਪਾਈਐ ਤਿਸ ਰੂਪ ਨਰੇਕ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਐ ਨਿਰੰਕਾਰ ਨਿਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪ ਬੁਝਾਏ ਆਪ ਤੋ ਹਰ ਮਾਰਗ ਪਾਈਐ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ ਗੁਰੂ ਸਰੂਪ ਗੁਰੂ ਖਾਲਸਾ ਸਾਹ ਸੰਗਤ ਆਓ ਇੱਕ ਵਾਰੀ ਪਿਆਰ ਵਿੱਚ ਭਿੱਜ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਇਹ ਜੋ ਮੁਬਾਰਕ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ ਇਹ ਸੋਰਠ ਕੀ ਵਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਦੋ ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ ਤੇ ਜੋ ਪੌੜੀ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 643 ਔਰ 44 ਤੇ ਇਸ ਬਾਇਮਾਨ ਤੇ ਗੁਰੂ ਸਵਾਰਿਓ ਇਸ ਪੌੜੀ ਦਾ ਜੋ ਪਹਿਲਾ ਸਲੋਕ ਹੈ ਦੋ ਸਲੋਕ ਨੇ ਇੱਕ ਪੌੜੀ ਪੌੜੀਆਂ ਦੇ ਨਾਲ ਸਲੋਕ ਦਰਜ ਕੀਤੇ ਗਏ ਨੇ ਪਹਿਲਾ ਸਲੋਕ ਜਿਸ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ ਇਹ ਜੋ ਮਾਇਆ ਹੈ ਉਸ ਮਾਲਕ ਦੀ ਰਚਨਾ ਔਰ ਮਾਇਆ ਕੀ ਕਰਦੀ ਹੈ ਮਾਇਆ ਦਾ ਕੀ ਕਰਮ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਇਆ ਕਿਸ ਨੂੰ ਆਖੀ ਹੈ ਕਿਆ ਮਾਇਆ ਕਰਮ ਮਾਇਆ ਕਿਹੜਾ ਕਰਮ ਕਰਦੀ ਏ ਮਾਇਆ ਕਿਹਨੂੰ ਆਖਦੇ ਨੇ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਇਹ ਜੀਉ ਬੱਧ ਹੈ ਹਉ ਮੈਂ ਕਰਮ ਕਮਾਏ। ਕਹਿੰਦੇ ਨੇ ਇਹਦੇ ਨਾਲ ਅੰਦਰ ਹਉ ਮੈਂ ਪੈਦਾ ਹੁੰਦੀ ਔਰ ਇਹ ਮਾਇਆ ਪਰਮਾਤਮਾ ਨਾਲੋਂ ਤੋੜਦੀ, ਸੰਸਾਰ ਦੇ ਨਾਲ ਜੋੜਦੀ, ਇਸ ਨੂੰ ਕਹਿੰਦੇ ਨੇ ਮਾਇਆ। ਇਹਦਾ ਕਰਮ ਹੀ ਹੈ ਕਿ ਸੰਸਾਰ ਨਾਲ ਜੋੜਨਾ, ਨਿਰੰਕਾਰ ਨਾਲ ਤੋੜਨਾ। ਔਰ ਉਹ ਲੋਕਾਂ ਨੂੰ, ਮਨੁੱਖਤਾ ਨੂੰ ਪ੍ਰਭਾਵਿਤ ਕਰਨ ਵਾਸਤੇ ਫਿਰ ਬੜੇ ਢੰਗ ਤਰੀਕੇ ਅਪਣਾਉਂਦੀ। ਪਾਤਸ਼ਾਹ ਜੀ ਪਾਣੀ ਅੰਦਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਇਹਦੇ ਬੋਲ ਜਿਹੜੇ ਨੇ ਬੜੇ ਮਿੱਠੇ ਨੇ। ਕਿਸੇ ਨੂੰ ਪ੍ਰਭਾਵਿਤ ਕਰਨਾ ਹੋਵੇ, ਕਿਸੇ ਨੂੰ ਆਪਣੇ ਵੱਲ ਖਿੱਚਣਾ ਹੋਵੇ ਤੇ ਪਹਿਲਾਂ ਮਿੱਠੇ ਬੋਲ ਬੋਲਣੇ ਪੈਂਦੇ ਨੇ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਨੇ ਸੁਖੈਨ ਬੈਨ ਰਤਨੰ, ਸੁਖੈਨ ਕਹਿੰਦੇ ਨੇ ਇਹਦੇ ਬੋਲ ਬੜੇ ਮਿੱਠੇ ਨੇ, ਰਤਨਾਂ ਵਰਗੇ ਇਹਦੇ ਬੋਲ ਨੇ। ਸੁਖੈਨ ਬੈਨ ਰਤਨੰ ਰਚਨੰ ਕਸੁੰਭ ਰੰਗਣ ਹੈ, ਤੇ ਇਹਦੀ ਜਿਹੜੀ ਰਚਨਾ ਹੈ ਨਾ ਉਹ ਕਸੁੰਭੇ ਵਰਗੀ, ਭਾਵ ਕੱਚੀ। ਸੁਖੈਨ ਬੈਨ ਰਤਨੰ ਰਚਨੰ ਕਸੁੰਭ ਰੰਗਣ, ਕਸੁੰਭੇ ਦਾ ਰੰਗ ਕੱਚਾ ਰੰਗ ਹੁੰਦਾ, ਸਾਥ ਨਹੀਂ ਦਿੰਦਾ। ਮਾਇਆ ਵੀ ਸਾਥ ਨਹੀਂ ਦਿੰਦੀ, ਬਾਬਾ ਮਾਇਆ ਸਾਥ ਨਾ ਹੋਏ। ਕਹਿੰਦੇ ਨੇ ਕਿ ਇਹ ਸਾਥ ਨਹੀਂ ਦਿੰਦੀ, ਕੇਵਲ ਮਨੁੱਖ ਨੂੰ ਭਟਕਾਉਂਦੀ ਹੈ। ਇਸੇ ਤਰ੍ਹਾਂ ਹੀ ਸੁਖੈਣ ਪੈਣ ਰਤਨੰ ਰਚਨੰ ਕਸੁੰਭ ਰੰਗਣੇ, ਕਸੁੰਭੇ ਵਰਗੀ ਇਹਦੀ ਰਚਨਾ ਹੈ, ਇਹਨੇ ਸਾਥ ਨਹੀਂ ਦੇਣਾ। ਤੇ ਜਿਹਨੇ ਸਾਥ ਨਹੀਂ ਦੇਣਾ ਫਿਰ ਉਹਦਾ ਸੁੱਖ ਵੀ ਕਾਹਦਾ ਹੁੰਦਾ? ਸੁੱਖ ਤੇ ਉਸੇ ਚੀਜ਼ ਦੇ ਨਾ ਜਿਹੜੀ ਸਾਥ ਦੇਵੇ, ਤੇ ਜਿਹਨੇ ਨਹੀਂ ਸਾਥ ਦੇਣਾ ਉਹਦਾ ਕਾਹਦਾ ਸੁੱਖ? ਬਾਬਾ ਮਾਇਆ ਰਚਨਾ ਧੋ, ਕਹਿੰਦੇ ਨੇ ਧੋਖਾ ਹੈ। ਅੰਧੇ ਨਾਮ ਵਸਾਰਿਆ ਨਾ ਤਿਸ ਇਹ ਨਾ ਉਹ, ਕਹਿੰਦੇ ਨੇ ਕਿ ਇਹਨੇ ਨਾਮ ਨੂੰ ਵਸਾਰ ਦਿੱਤਾ ਤੇ ਨਾ ਇਧਰ ਦਾ ਹੀ ਰਿਹਾ ਤੇ ਨਾ ਉਧਰ ਦਾ ਰਿਹਾ, ਨਾ ਲੋਕ ਹੀ ਸਵਰਿਆ ਨਾ ਪਰਲੋਕ ਹੀ ਸਵਰਿਆ, ਹਲਤ ਪਲਤ ਦੋਵੇ ਜਾਂਦੇ। ਮਾਇਆ ਧੋਖਾ ਕਰ ਗਈ, ਮਾਇਆ ਆਪਣਾ ਡੰਗ ਚਲਾ ਗਈ। ਮਾਇਆ ਕਈ ਰੂਪਾਂ ਵਿੱਚ ਆਉਂਦੀ। ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਕਹਿੰਦੇ ਨੇ ਇਸ ਮਾਇਆ ਨੇ ਵੀ ਆਪਣੀ ਹੱਟੀ ਬੜੀ ਸਜਾਈ। ਦੁਕਾਨਦਾਰ ਤੁਸੀਂ ਵੇਖਿਆ ਨਾ, ਆਪਣੀ ਦੁਕਾਨ ਨੂੰ ਬੜਾ ਸਜਾਉਂਦੇ ਨੇ ਤਾਂ ਕਿ ਲੋਕ ਦੂਰੋਂ ਵੇਖ ਕੇ ਪ੍ਰਭਾਵਿਤ ਹੋਣ ਔਰ ਆਉਣ ਗਾਹਕ। ਜਿਹੜੇ ਕਰਿਆਨੇ ਵਾਲੇ ਨੇ ਉਹਨਾਂ ਵੀ ਦਾਲਾਂ ਸਬਜ਼ੀਆਂ ਦਾਲਾਂ ਜਿਹੜੀਆਂ ਨੇ ਬੜੀਆਂ ਸਜਾ ਕੇ ਬਾਹਰ ਰੱਖੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰਾ ਬਾਟ। ਕਹਿੰਦੇ ਨੇ ਇੱਕ ਕਬੀਰ ਹੈ ਜਿਹੜਾ ਇਹਦੇ ਕੋਲੋਂ ਨਹੀਂ ਲੁੱਟਿਆ ਗਿਆ, ਨਹੀਂ ਤੇ ਬੜੇ ਢੰਗ ਤਰੀਕੇ ਅਪਣਾ ਕੇ ਇਹ ਲੁੱਟਦੀ ਹੈ। ਪਰ ਕਹਿੰਦੇ ਨੇ ਮੈਂ ਤੇ ਇਹਦੇ 12 ਟੋਟੇ ਕਰਕੇ, ਇਹਦੇ ਟੁਕੜੇ ਟੁਕੜੇ ਕਰ ਦਿੱਤੇ ਮਾਇਆ ਦੇ, ਜਿਨ ਕੀਨੀ ਬਾਰਾ ਬਾਹ। ਬਾਕੀ ਸਾਰਿਆਂ ਨੂੰ ਇਹ ਮਾਇਆ ਆਪਣੇ ਪ੍ਰਭਾਵ ਵਿੱਚ ਲਿਆਉਂਦੀ ਹੈ, ਇਹਦੇ ਪ੍ਰਭਾਵ ਹੇਠਾਂ ਆ ਕੇ ਲੋਕ ਲੁੱਟੇ ਜਾਂਦੇ ਨੇ, ਪਰਮਾਤਮਾ ਨਾਲੋਂ ਤੋੜਦੀ ਮਾਰ। ਕਹਿੰਦੇ ਨੇ ਸਰਪਣੀ ਤੇ ਉੱਪਰ ਨਹੀਂ ਬਲੀਆ, ਕਹਿੰਦੇ ਨੇ ਇਸ ਸਰਪਣੀ ਤੋਂ ਫਲ ਵਾਲਾ ਹੋਰ ਕੋਈ ਨਹੀਂ ਜੇ ਇਸ ਦੁਨੀਆ ਤੇ। ਇਹ ਜਿਹੜੀ ਮਾਇਆ ਹੈ ਨਾ, ਮਾਇਆ ਬੜੀ ਬਲ ਵਾਲੀ ਹੈ। ਵੱਡੇ ਵੱਡੇ ਜਿਹੜੇ ਨੇ ਉਹ ਵੀ ਪ੍ਰਭਾਵਿਤ ਹੋ ਜਾਂਦੇ ਨੇ, ਉਹ ਵੀ ਇਹਦੇ ਵਹਿਣ ਵਿੱਚ ਵਹਿ ਜਾਂਦੇ ਨੇ, ਰੁੜ ਜਾਂਦੇ ਨੇ। ਜਦੋਂ ਥੋੜਾ ਥੋੜਾ ਪਾਣੀ ਆਉਂਦਾ ਨਾ, ਉਦੋਂ ਤੇ ਛੋਟੇ ਛੋਟੇ ਘਾਹ ਦੇ ਬੂਟੇ ਨਿੱਕੇ ਨਿੱਕੇ ਉਹ ਰੁੜਦੇ ਨਜ਼ਰ ਆਉਂਦੇ ਨੇ, ਪਰ ਜਦੋਂ ਹੜ੍ਹ ਆ ਜਾਂਦਾ ਉਦੋਂ ਵੱਡੇ ਵੱਡੇ ਜਿਹੜੇ ਰੁੱਖ ਨੇ ਉਹਨਾਂ ਨੂੰ ਵੀ ਅੱਗੇ ਲਾ ਲਏ। ਇਸੇ ਤਰ੍ਹਾਂ ਹੀ ਇਹ ਮਾਇਆ ਇੰਨਾ ਪ੍ਰਭਾਵ ਪਾਉਂਦੀ ਏ ਕਿ ਜਿਹੜੇ ਵੱਡੇ ਵੱਡੇ ਨੇ ਨਾ, ਉਹਨਾਂ ਨੂੰ ਵੀ ਅੱਗੇ ਲਾ ਲੈਂਦੀ ਏ। ਚਿੱਕੜ ਲਾਇਆ ਕਿਆ ਸੀ ਜਾਂ ਟੁੱਟੇ ਪੱਥਰ ਬੰਨ, ਵੱਡੇ ਵੱਡੇ ਪੱਥਰਾਂ ਦੇ ਬੰਨ ਜਿਹੜੇ ਨੇ ਉਹ ਵੀ ਟੁੱਟ ਜਾਂਦੇ। ਦਾਸ ਤੇ ਵਿਦਿਆ ਦਾਤਾ ਪੰਥ ਰਤਨ ਗੁਰਮਤ ਵਿਦਿਆ ਮਾਰਤੰਡ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਅਮੈਰੀਕਾ ਵਿਚ ਸਨ ਤੇ ਕਿਸੇ ਗੁਰਮੁਖ ਪਿਆਰੇ ਨੇ ਕਿਹਾ ਜੀ ਘਰ ਲੈ ਕੇ ਜਾਣਾ ਪ੍ਰਸ਼ਾਦਾ ਛਕਾਣਾ। ਘਰ ਦੂਰ ਸੀ, ਚੱਲ ਪਏ। ਮਸਕੀਨ ਜੀ ਕਹਿੰਦੇ ਨੇ ਮੈਂ ਡਰਾਈਵਰ ਦੇ ਨਾਲ ਅਗਲੀ ਸੀਟ ਤੇ ਬੈਠ ਗਿਆ, ਉਹ ਦੋਵੇਂ ਹਸਬੈਂਡ ਵਾਈਫ ਪਿੱਛੇ ਬੈਠ ਗਏ। ਉਹਨਾਂ ਨੇ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਸੁਖਮਣੀ ਸਾਹਿਬ ਦਾ ਪਾਠ ਕੀਤਾ ਬੜਾ ਭਿੱਜ ਕੇ, ਤੇ ਉਸ ਤੋਂ ਬਾਅਦ ਅਰਦਾਸ ਕੀਤੀ। ਉਹ ਸਰਦਾਰ ਜਿਹੜਾ ਸੀ ਨਾ, ਕਹਿੰਦੇ ਨੇ ਉਹ ਹੌਕੇ ਲੈਣ ਲੱਗ ਪਏ, ਤੇ ਹੌਲੀ ਹੌਲੀ ਹੌਕਿਆਂ ਦੀ ਸਪੀਡ ਜਿਹੜੀ ਸੀ ਉਹ ਵੱਧਦੀ ਗਈ। ਕਹਿੰਦੇ ਨੇ ਮੈਂ ਹੈਰਾਨ ਹੋਇਆ ਕਿ ਅਜੇ ਹੁਣ ਤੇ ਸੁਖਮਣੀ ਸਾਹਿਬ ਪੜ੍ਹ ਰਹੇ ਸੀ ਤੇ ਹੁਣ ਰੋਣਾ ਸ਼ੁਰੂ ਕਰ ਦਿੱਤਾ, ਕੀ ਕਾਰਨ? ਕਹਿੰਦੇ ਮੈਂ ਪੁੱਛ ਲਿਆ, ਮੈਂ ਕਿਹਾ ਭਾਈ ਸਾਹਿਬ ਜੀ ਖੈਰੀਅਤ ਤੇ ਹੈ, ਕੀ ਗੱਲ ਹੈ, ਇੰਨਾ ਵਿਰਾਗ ਕਿਉਂ? ਕਹਿਣ ਲੱਗੇ ਗਿਆਨੀ ਜੀ ਮੈਨੂੰ ਘਾਟਾ ਪੈ ਗਿਆ, ਬਹੁਤ ਵਪਾਰ ਘਾਟਾ ਪੈ ਗਿਆ। ਕਹਿੰਦੇ ਅੱਛਾ, ਮਾੜੀ ਗੱਲ ਹੈ, ਘਾਟਾ ਪੈ ਗਿਆ, ਕਿੰਨਾ ਕੁ ਘਾਟਾ ਪੈ ਗਿਆ? ਕਹਿੰਦੇ ਜੀ 5 ਲੱਖ ਦਾ, 5 ਲੱਖ ਦਾ ਘਾਟਾ ਪੈ ਗਿਆ, $5 ਲੱਖ ਦਾ। ਕਹਿੰਦੇ ਮੈਂ ਕਿਹਾ ਕੋਈ ਨਹੀਂ, ਤੁਸੀਂ ਉਹ ਮਾਲਕ ਤੇ ਭਰੋਸਾ ਰੱਖੋ, ਆਪੇ ਕਿਰਪਾ ਕਰੇਗਾ। ਤੇ ਉਹਨਾਂ ਦੀ ਘਰਵਾਲੀ ਕਹਿਣ ਲੱਗੀ ਨਹੀਂ ਗਿਆਨੀ ਜੀ ਇਹ ਝੂਠ ਬੋਲਦੇ ਨੇ, ਅਸਲ ਚ ਇਹਨਾਂ ਨੂੰ ਆਸ ਸੀ ਕਿ 10 ਲੱਖ ਦਾ ਮੁਨਾਫਾ ਹੋਣਾ ਤੇ ਉਹ 5 ਲੱਖ ਦਾ ਹੀ ਹੋਇਆ, ਮੁਨਾਫੇ ਚੋਂ ਇਹਨਾਂ ਨੂੰ ਘਾਟਾ ਪੈ ਗਿਆ ਤਾਂ ਰੋ ਰਹੇ। ਇਹ ਨਹੀਂ ਸ਼ੁਕਰ ਕੀਤਾ ਕਿ ਜਿਹੜਾ 5 ਲੱਖ ਮਿਲਿਆ ਤੇਰਾ ਸ਼ੁਕਰ ਹੈ, ਨਹੀਂ। ਐਸਾ ਮਨੁੱਖ ਜਿਹੜਾ ਜੇ ਮਾਇਆ ਦੇ ਹੜ੍ਹ ਵਿਚ ਨਹੀਂ ਰੁੜਿਆ ਤੇ ਹੋਰ ਕੀ। ਵੱਡੇ ਵੱਡੇ ਜਿਹੜੇ ਨੇ ਇਹਨਾਂ ਨੂੰ ਇਹ ਮਾਇਆ ਅੱਗੇ ਲਾ ਲੈਂਦੀ, ਪਰ ਮਾਇਆ ਕਿਸੇ ਦੀ ਨਹੀਂ ਬਣਦੀ। ਇਹ ਜਨਮ ਤੋਂ ਹੀ ਮਨੁੱਖ ਨੂੰ ਵੇੜ ਲੈਂਦੀ ਏ। ਜਦੋਂ ਅਜੇ ਜਨਮ ਹੁੰਦਾ ਹੀ ਹੈ ਨਾ, ਉਸ ਵੇਲੇ ਕਹਿੰਦੇ ਨੇ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪਰਮਾਤਮਾ ਦੇ ਨਾਲ ਇੱਕ ਰਸ ਲਿਵ ਜੁੜੀ ਸੀ ਜਨਮ ਤੋਂ ਪਹਿਲਾਂ ਮਾਂ ਦੇ ਉਦਰ ਵਿਚ, ਪਰ ਜਨਮ ਹੁੰਦਿਆਂ ਸਾਰੀ ਇਹਦੀ ਲਿਵ ਟੁੱਟ ਗਈ। ਵਿਚੋਂ ਗਰਭੈ ਨਿਕਲ ਆਇਆ ਖਸਮ ਵਸਾਰ ਦੁਨੀ ਚਿੱਤ ਲਾਇਆ। ਪਰਮਾਤਮਾ ਨੂੰ ਭੁਲਾ ਦਿੱਤਾ ਤੇ ਦੁਨੀਆਂ ਨਾਲ ਚਿੱਤ ਲੱਗ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਅਮਰ ਕਹਿੰਦੇ ਨੇ ਹੁਕਮ ਨੂੰ, ਮਾਇਆ ਨੇ ਹੁਕਮ ਵਰਤਾ ਦਿੱਤਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਇਹਦੇ ਨਾਲ ਹੀ ਪਰਮਾਤਮਾ ਵਿਸਰਦਾ, ਮੋਹ ਪੈਦਾ ਹੁੰਦਾ ਦੂਜੀਆਂ ਚੀਜ਼ਾਂ ਦੇ ਨਾਲ, ਪਿਆਰ ਪੈਦਾ ਹੁੰਦਾ ਨਿਰੰਕਾਰ ਨਾਲ, ਸਾਂਝ ਟੁੱਟਦੀ ਹੈ। ਇਹ ਮਾਇਆ ਦਾ ਪ੍ਰਭਾਵ ਹੈ। ਇਹਦੇ ਨਾਲ ਅੰਦਰ ਤ੍ਰਿਸ਼ਨਾ ਲੱਗ ਜਾਂਦੀ ਏ, ਤੇ ਤ੍ਰਿਸ਼ਨਾ ਇੱਕ ਐਸਾ ਰੋਗ ਹੈ ਜਿਹੜਾ ਬੰਦੇ ਨੂੰ ਮੌਤ ਵੀ ਭੁਲਾ ਦਿੰਦਾ। तमाम रोग जे किते इलाज ना करिए ते बंदे नूं मौत वाले पासे लै जांदे ने, पर त्रिशना एक ऐसा रोग है जिहड़ा मौत भी चेते नहीं आउण दिंदा। तै बाणी विच कहिंदे ने त्रिशना वड्डा रोग लगा मरण मनो वसारिया। इसने मौत भुला दित्ती ते सच जाणिओ जिस बंदे नूं आपणा अंत याद ना ना रवे उहनूं कदे बेअंत भी चेते नहीं जे रही। जिस बंदे नूं इस संसार तों जाणा भुल गया उहनूं रहण दी अकल नहीं आएगी। ये हकीकत है। इस करके ये माया जिहड़ी है ये मनुख नूं मालक नालों तोड़दी है। पातशाह कहिंदे ने माया ममता मोहनी ये मोह लैंदी है मनुख नूं। जिन विण दंता जग खाया जिन्ने बिना दंदा तो ही ए जगत नूं निगलदी जा रही। बिन दंता जग खाया पर की सारे एदी लपेट विच आ जांदे ने ए सारिआं नूं निगल लैंदी है। पातशाह कहिंदे ने नहीं मन मुख खादे गुरमुख उभरे जिन्ने सच नाम चित लाया। उभरे दा अर्थ है बच गए। गुरमुख जेड़े गुरु दी शरण विच आ गए जिन्ना गुरु दा पल्ला फड़ लिया वो इहदे प्रभाव तो बच गए। बाकी सारिआं नूं इह निकलदी जा रही। मन मुख खादे गुरमुख उभरे जिन्ने सच नाम चित लाया। जिन्ना ने सदा थिर रहण वाले नाम दे नाल सांझ पा लई है ना उन्हां दा बचाव हो जांदा है। वह बच जांदे ने बाकी सारे इहदी गिरफ्त विच आ जांदे ने। सुखैन बैन रतन रचनंक सुंभ रंगणे रोग सोग बियोगं नानक सुख ने सुपने। कहिंदे ने प्यारिओ इहदे तों ही फिर रोग पैदा हुंदे ने। परमेश्वर ते भुल्या व्यापण सभे रोग ए माया परमेश्वर नूं इत्थे भुला दिंदी है। इहदे तों फिर रोग पैदा हुंदे ने। रोग तों फिर सोग आउंदा है फिर वियोग फिर विछोड़ा पै जांदा है। इस करके पातशाह जी कहिंदे ने कि इह अपना प्रभाव पांदी है। मन मुख खादे गुरमुख उभरे जिन्नी सच नाम चित लाया। बिन नावै जग कमला फिरे गुरमुख नदरी आया। कहिंदे ने नाम नालों टुट के ए संसार एदी हालत कमलियां वाली हो गई। कमलियां दी न्याई तुरिया फिरदा है। और मैं ते वेखदा बहुत सारे देशां विच मैं जाके वेख्या है कि लोग डिप्रैशन दे मरीज हुंदे जांदे। बहुत सारे ऐसे तुहानू लोग मिलणगे जिहड़े डिप्रैशन दे मरीज। उहदा भी इह माया ही माया दा ही प्रभाव है कि मनुख इन्नी कु इहदे विच खचत हो गया कि इह मालक नूं भुल गया। बिन नावें जग कमला फिरे कमलियां दी न्याई तुरिया फिरदा है। मैं अगे भी एक दिन बेनती कीती सी कि कमला बंदा जिहड़ा हुंदा उहनूं इह नहीं पता हुंदा मैं खाणा की। दिल करे ते डस्टबिन चो चुक के कुछ ना कुछ खाई जाए। कमले बंदे नूं इह नहीं पता हुंदा कि मैं पाणा की मैं किस तरह दे कपड़े पाणे। अज संसार नूं नहीं पता रहा कि मैं किहो जिहा पहरावा मेरा होना चाहिए। असी दीन दुनी दा पातशाह धन गुरु ग्रंथ साहिब महाराज उन्हां दे कोल आ के भी ना असी किसे ऑफिसर कोल जाना होवे ते बंदा अपना ड्रैसा पो के जांदा पूरा। पर जे दीन दुनी दे पातशाह दे कोल आउणा ते सानू कोई परवाह ही नहीं। ਕੋਈ ਬੰਦਾ ਪਰਵਾਹ ਨਹੀਂ ਕਰਦਾ ਕੀ ਕਾਰਨ ਹੈ। ਸਮਝ ਲੈਣਾ ਕਿ ਬਿਨ ਨਾਵੇਂ ਜੱਗ ਕਮਲਾ ਫਿਰੇ। ਮਨੁੱਖ ਕਮਲਾ ਹੋਵੇ, ਅੱਜ ਇਕ ਪਿੰਡ ਵਿਚ ਕੱਲ ਦੂਜੇ ਪਿੰਡ ਵਿਚ ਤੁਰਿਆ ਜਾ ਰਿਹਾ, ਪਰਸੋਂ ਤੁਹਾਨੂੰ ਤੀਜੇ ਥਾਂ ਤੁਰਿਆ ਜਾਂਦਾ ਨਜ਼ਰ ਆ ਜਾਏਗਾ, ਲੇਕਿਨ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੀ ਮੰਜ਼ਿਲ ਕਿਹੜੀ ਏ, ਮੇਰਾ ਡੈਸਟੀਨੇਸ਼ਨ ਕੋਈ ਹੈ, ਮੈਂ ਜਿੱਥੇ ਪਹੁੰਚਣਾ ਕੋਈ ਨਹੀਂ ਪਤਾ। ਅੱਜ ਸੰਸਾਰ ਨੂੰ ਨਹੀਂ ਪਤਾ ਰਿਹਾ ਕਿ ਮੇਰੀ ਮੰਜ਼ਿਲ ਕਿਹੜੀ। ਪੜੀ ਜਾਂਦੇ ਆ ਰੋਜ਼ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ। ਲੇਕਿਨ ਗੁਰੂ ਸਵਾਰਿਓ, ਸਤਸੰਗ ਨਾਲੋਂ ਮਨੁੱਖ ਟੁੱਟਦਾ ਜਾ ਰਿਹਾ, ਨਾਮ ਨਾਲੋਂ ਟੁੱਟਦਾ ਜਾ ਰਿਹਾ। ਬਿਨ ਨਾਵੇਂ ਜੱਗ ਕਮਲਾ ਫਿਰੇ। ਮਨੁੱਖ ਨੂੰ ਨਹੀਂ ਪਤਾ ਮੇਰਾ ਕਿਹੜਾ ਡੈਸਟੀਨੇਸ਼ਨ ਹੈ, ਮੈਂ ਕਿੱਥੇ ਪਹੁੰਚਣਾ। ਕਮਲਿਆਂ ਦੀ ਨਿਆਂ ਤੁਰਿਆ ਫਿਰਦਾ। ਤੋ ਸਾਹਿਬ ਜੀ ਕਹਿੰਦੇ ਨੇ ਕਿ ਹੇ ਭਾਈ, ਉਹ ਮਨੁੱਖ ਜਿਹੜਾ ਇਹ ਬਿਨ ਨਾਵੇਂ ਜੱਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਦੁੱਖ ਦਾਤਾ ਮਨ ਨਾ ਵਸਾਇਆ। ਧੰਦਿਆਂ ਦੇ ਵਿੱਚ ਇੰਨਾ ਕੁ ਬੰਦਾ ਲੀਨ ਹੋ ਗਿਆ ਕਿ ਸੁੱਖਾਂ ਦਾ ਦਾਤਾ ਭੁੱਲ ਗਿਆ। ਭੱਜ ਦੌੜ ਸਾਰੀ ਕਾਹਦੇ ਵਾਸਤੇ ਸੀ, ਸੁੱਖ ਵਾਸਤੇ। ਧਨ ਦੌਲਤ ਵੀ ਕਾਹਦੇ ਲਈ ਕਮਾਉਂਦਾ ਬੰਦਾ, ਸੁੱਖ ਵਾਸਤੇ। ਪਰ ਮੈਂ ਵੇਖਿਆ ਕਿ ਸਾਰੀ ਉਮਰ ਹੀ ਕਈ ਲੋਕ ਐਸੇ ਨੇ ਜਿਹੜੇ ਸੁੱਖ ਵੇਖਦੇ ਹੀ ਨਹੀਂ, ਬਸ ਉਹ ਧੰਦੇ ਦੇ ਵਿੱਚ ਹੀ ਗੁਲਤਾਨ ਰਹਿੰਦੇ ਨੇ, ਧਰਮ ਨਹੀਂ ਕਮਾਉਂਦੇ ਕਦੀ। ਮਾਇਆ ਇਕੱਠੀ ਕਰਦੇ ਰਹਿੰਦੇ ਨੇ, ਮਾਲਕ ਨਾਲ ਕਦੇ ਸਾਂਝ ਨਹੀਂ ਪਾਉਂਦੇ। ਤੇ ਮਾਇਆ ਜਿਹੜੀ ਹੈ ਨਾ ਜੀ, ਮਾਇਆ ਇਹ ਵੀ ਧੋਖਾ ਹੀ ਹੈ। ਇੱਕ ਦਿਨ ਮਨੁੱਖ ਨਾਲ ਧੋਖਾ ਕਰ ਜਾਂਦੀ। ਪਾਤਸ਼ਾਹ ਜੀ ਕਹਿੰਦੇ ਨੇ ਕਿ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਐਵੇਂ ਜਨਮ ਅਜਾਈ ਗਵਾ ਲਿਆ, ਦੁੱਖ ਦਾਤਾ ਮਨ ਨਾ ਵਸਾਇਆ। ਜਿੱਥੋਂ ਸੁੱਖ ਮਿਲਣਾ ਸੀ ਉਸ ਦਾਤੇ ਨੂੰ ਆਪਣੇ ਮਨ ਵਿੱਚ ਨਹੀਂ ਵਸਾ ਸਕਿਆ, ਉਹਦੇ ਵਾਸਤੇ ਤੇ ਇਹਦੇ ਕੋਲ ਟਾਈਮ ਹੀ ਕੋਈ ਨਹੀਂ ਰਿਹਾ। ਧੰਦੇ ਵਾਸਤੇ ਬੰਦਾ ਟਾਈਮ ਕੱਢ ਲੈਂਦਾ, 18-18 ਘੰਟੇ ਮੈਂ ਵੇਖਿਆ ਬੰਦੇ ਮਿਹਨਤ ਕਰਦੇ ਨੇ, ਪਰ ਧਰਮ ਵਾਸਤੇ ਜੇ ਕੋਈ ਆਖੇ ਕਿ ਆਪਾਂ 10 ਮਿੰਟ ਬਹਿ ਕੇ ਤੇ ਨਾਮ ਜਪ ਲਈ, ਨਹੀਂ, ਬੰਦੇ ਕੋਲ ਸਮਾਂ ਕੋਈ ਨਹੀਂ। ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ। ਜਿਹੜੇ ਕੰਮ ਨੂੰ ਜ਼ਰੂਰੀ ਸਮਝਦਾ ਉਹਦੇ ਲਈ ਤੇ ਇਹ ਸਮਾਂ ਕੱਢ ਲਈ, ਜਿਹਨੂੰ ਜ਼ਰੂਰੀ ਨਹੀਂ ਸਮਝਦਾ ਉਹਦੇ ਵਾਸਤੇ ਇਹਦੇ ਕੋਲ ਸਮਾਂ ਕੋਈ ਨਹੀਂ। ਅਸੀਂ ਦੂਜੇ ਦੇਸ਼ਾਂ ਵਿੱਚ ਜਾਂਦੇ ਹਾਂ ਨਾ ਜੀ, ਜਿਹੜੇ ਦੇਸ਼ ਚ ਬੰਦਾ ਜਾਂਦਾ ਪਹਿਲਾਂ ਜਾ ਕੇ ਉਥੋਂ ਦੀ ਭਾਸ਼ਾ ਸਿੱਖਦਾ। ਕਿਉਂ? ਪਤਾ ਕਿ ਨਹੀਂ ਸਰਨਾ, ਉਥੋਂ ਦੀ ਭਾਸ਼ਾ ਸਿੱਖਣ ਦਾ ਯਤਨ ਕਰੇਗਾ ਕਿ ਮੈਂ ਇਸ ਭਾਸ਼ਾ ਦੇ ਵਿੱਚ ਨਿਪੁੰਨ ਹੋ ਜਾਵਾਂ ਤਾਂ ਮੇਰੀ ਦਾਲ ਗਲਣੀ ਹੈ। ਪਰ ਮੈਂ ਬੜੇ ਐਸੇ ਵੇਖੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਗੁਰਮੁਖੀ ਜਿਹੜੀ ਏ ਉਹਨੂੰ ਸਿੱਖਣ ਦਾ ਯਤਨ ਨਾ ਕਰਨਗੇ ਔਰ ਕਹਿਣਗੇ ਕਿ ਸਾਡੀ ਭਾਸ਼ਾ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਹੋਣਾ ਚਾਹੀਦਾ। ਲੱਖ ਵੀ ਯਤਨ ਕਰ ਲਓ ਤੁਸੀਂ, ਤੁਹਾਡਾ ਹਿੰਦੀ ਚ ਉਚਾਰਨ ਸਹੀ ਨਹੀਂ ਹੋ ਸਕਦਾ, ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਚ ਨਹੀਂ ਹੋ ਸਕਦਾ, ਪਰ ਅਸੀਂ ਉਹ ਨਹੀਂ ਯਤਨ ਕਰਦੇ ਕਿ ਅਸੀਂ ਉਹ ਵੀ ਭਾਸ਼ਾ ਸਿੱਖਣ ਦਾ ਯਤਨ ਕਰੀਏ, ਉਹਦੇ ਨਾਲ ਟੁੱਟਦੇ ਜਾ ਰਹੇ ਕਿਉਂਕਿ ਜ਼ਰੂਰੀ ਨਹੀਂ ਸਮਝਿਆ। ਜਿਸ ਕੰਮ ਬਿਨਾਂ ਸਾਡਾ ਨਹੀਂ ਨਾ ਸਰਦਾ ਉਹ ਤੇ ਬੰਦਾ ਮਰਦਾ ਜਿਉਂਦਾ ਕਹਿੰਦਾ ਵੀ ਕਰਨਾ ਹੀ ਪੈਣਾ। ਪਰ ਇਹ ਪਤਾ ਵੀ ਕੋਈ ਗੱਲ ਹੀ ਨਹੀਂ, ਜ਼ਰੂਰੀ ਨਹੀਂ ਸਮਝਿਆ ਤੇ ਬੰਦਾ ਗੁਰਮੁਖੀ ਤੋਂ ਵੀ ਟੁੱਟਦਾ, ਗੁਰਮੁਖੀ ਨਾਲ ਨਹੀਂ ਜੁੜਦਾ। ਸਾਹਿਬ ਜੀ ਕਹਿੰਦੇ ਨੇ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਦੁੱਖ ਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਪਰ ਕਹਿੰਦੇ ਨੇ ਭਾਈ ਇਹ ਜਿਹੜੀ ਨਾਮ ਦੀ ਦਾਤ ਹੈ ਨਾ, ਇਹ ਹਰ ਬੰਦੇ ਦੇ ਵਸ ਦੀ ਗੱਲ ਹੀ ਨਹੀਂ, ਉਹਨਾਂ ਦੀ ਝੋਲੀ ਇਸ ਯੋਗ ਨਹੀਂ। ਕਹਿੰਦੇ ਨੇ ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਧੁਰੋਂ ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਲਿਖੇ ਗਏ ਨੇ ਨਾ, ਉਹਨਾਂ ਨੂੰ ਇਹ ਨਾਮ ਦੀ ਦਾਤ ਮਿਲਦੀ ਏ। ਹਰ ਬੰਦੇ ਦੀ ਝੋਲੀ ਇਸ ਯੋਗ ਨਹੀਂ ਕਿ ਉਹ ਨਾਮ ਵਰਗੀ ਦਾਤ ਜਿਹੜੀ ਉਹਨੂੰ ਪਵਾ ਸਕੇ। ਇਹ ਅਰਦਾਸ ਬੇਨਤੀ ਕਰਨੀ ਕਿ ਪਾਤਸ਼ਾਹ ਕਿਰਪਾ ਕਰ, ਮੈਨੂੰ ਵੀ ਇਸ ਯੋਗ ਬਣਾ। ਜੇ ਆਪਾਂ ਕਿਤੇ ਮਾਇਆ ਦੀ ਦੌੜ ਚ ਪਿੱਛੇ ਰਹਿ ਜਾਂਦੇ ਹਾਂ ਨਾ, ਤੇ ਮੈਂ ਵੇਖਿਆ ਬੰਦਾ ਨੰਗੇ ਪੈਰੀ ਭੱਜ ਕੇ ਆਉਂਦਾ, ਮਾਲਕਾ ਮੇਰੇ ਤੇ ਵੀ ਕਿਰਪਾ ਕਰ। ਇਹ ਨਹੀਂ ਕਹਿੰਦਾ ਨਾਮ ਦੇ, ਕਹਿੰਦਾ ਮੈਂ ਕਿਉਂ ਪਿੱਛੇ ਰਹਿ ਗਿਆ, ਮੈਨੂੰ ਵੀ ਉਹਨਾਂ ਦੇ ਬਰਾਬਰ ਉਤਾਰ ਦੇ, ਮੈਨੂੰ ਵੀ ਦੂਜਿਆਂ ਦੇ ਬਰਾਬਰ ਕਰ ਦੇ। ਪਰ ਇਹ ਨਹੀਂ ਆਖਦਾ ਕਿ ਮੈਨੂੰ ਨਾਮ ਦੇ, ਮੈਨੂੰ ਨਾਮ ਨਾਲ ਜੋੜ ਲੈ। ਮਹੱਲਾ ਤੀਜਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨਾ ਪਾਇਆ। ਮਨ ਮੁਖ ਬੰਦੇ ਜਿਹੜੇ ਨੇ ਨਾ, ਉਹ ਇਸ ਨਾਮ ਦਾ ਸਵਾਦ ਨਹੀਂ ਚੱਖ ਸਕਦੇ। ਇਹ ਹੈ ਤੇ ਸਾਡੇ ਅੰਦਰ ਹੀ ਹੈ, ਹਿਰਦੇ ਵਿੱਚ ਹੀ ਹੈ ਨਾਮ, ਹਿਰਦੇ ਵਿੱਚ ਹੈ। ਔਰ ਗੁਰੂ ਸਵਾਰਿਓ ਪਾਤਸ਼ਾਹ ਕਹਿੰਦੇ ਨੇ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਆਇਆ। ਮਨ ਮੁਖ ਬੰਦਾ ਜਿਹੜਾ ਉਹ ਇਹਦਾ ਰਸ ਨਹੀਂ ਮਾਣ ਸਕਦਾ, ਹੈ ਨਾਮ ਅੰਦਰ ਹੀ। ਜਿਉਂ ਕਸਤੂਰੀ ਮਿਰਗ ਨ ਜਾਣੈ ਭਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਹਿਰਨ ਦੇ ਨਾਭੀ ਦੇ ਵਿੱਚ ਹੀ ਹੁੰਦੀ, ਪਰ ਉਹ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਇਹ ਚੀਜ਼ ਮੇਰੇ ਕੋਲ ਏ, ਸੁਗੰਧੀ ਆਉਂਦੀ ਏ ਤੇ ਦੌੜਦਾ ਕਿ ਸੁਗੰਧੀ ਕਿੱਧਰੋਂ ਆ ਰਹੀ। ਕਦੀ ਕਿਸੇ ਪਾਸੇ ਭਟਕਦਾ, ਕਦੇ ਕਿਸੇ ਪਾਸੇ ਭਟਕਦਾ। ਭਰਮ ਦਾ ਅਰਥ ਹੁੰਦਾ ਭਟਕਦਾ, ਭਰਮ ਭੁਲੇਖਾ, ਭੁਲੇਖੇ ਦੇ ਵਿੱਚ, ਭੁਲੇਖੇ ਵਿੱਚ ਪਿਆ ਹੋਇਆ ਭਟਕਦਾ ਰਹਿੰਦਾ, ਭੁੱਲਿਆ ਫਿਰਦਾ। ਇਹ ਪਤਾ ਹੀ ਨਹੀਂ ਕਿ ਇਹ ਮੇਰੇ ਅੰਦਰ ਹੀ ਹੈ। ਅੰਮ੍ਰਿਤ ਤਜ ਬਿਖ ਸੰਗ੍ਰਹਿ। ਕਹਿੰਦੇ ਨੇ ਅੰਮ੍ਰਿਤ ਨੂੰ ਛੱਡ ਕੇ ਤੇ ਜ਼ਹਿਰ ਨੂੰ ਇਕੱਠਿਆਂ ਕਰਦਾ ਫਿਰਦਾ। ਬਾਕੀ ਜਿੰਨੀਆਂ ਚੀਜ਼ਾਂ ਨੇ ਇਹ ਮਾਇਆ ਨੂੰ ਬਿਖ ਆਖਿਆ, ਜ਼ਹਿਰ ਆਖਿਆ। ਕਹਿੰਦੇ ਨੇ ਕਿ ਇਹਨੂੰ ਤੇ ਇਕੱਠਿਆਂ ਕਰਦਾ ਫਿਰਦਾ, ਪਰ ਜਿਹੜਾ ਅੰਮ੍ਰਿਤ ਹੈ ਅੰਮ੍ਰਿਤ ਨਾਲ ਸਾਂਝ ਨਹੀਂ ਪਾਉਂਦਾ। ਅੰਮ੍ਰਿਤ ਕੌੜਾ ਬਿਖਿਆ ਮੀਠੀ, ਤਾਕਤ ਕੀ ਬਿਦ ਨੈਨੋ ਡੀਠੀ। ਅੰਮ੍ਰਿਤ ਇਹਨੂੰ ਕੌੜਾ ਲੱਗਦਾ ਤੇ ਜ਼ਹਿਰ ਇਹਨੂੰ ਮਿੱਠਾ ਲੱਗਦਾ। ਇਹ ਸਾਕਤ ਬੰਦੇ ਦੀਆਂ ਨਿਸ਼ਾਨੀਆਂ ਨੇ। ਤੇ ਪਾਤਸ਼ਾਹ ਜੀ ਕਹਿੰਦੇ ਨੇ ਅੰਮ੍ਰਿਤ ਤਜ ਬਿਖ ਸੰਗ੍ਰਹਿ। ਸੰਗ੍ਰਹਿ ਦਾ ਅਰਥ ਹੁੰਦਾ ਇਕੱਠਾ ਕਰਦਾ ਫਿਰਦਾ। ਕਰਤਾ ਆਪ ਖੁਆਇਆ, ਇਹਦੇ ਵਸ ਦੀ ਗੱਲ ਨਹੀਂ। ਇਹਨੂੰ ਕਰਤਾ ਪੁਰਖ ਵਾਹਿਗੁਰੂ ਨੇ ਇਹਨੂੰ ਆਪ ਭੁਲਾਇਆ ਹੋਇਆ, ਕਿਉਂਕਿ ਇਹ ਪਰਮਾਤਮਾ। ਆਪਾਂ ਇੱਕ ਪੰਜਾਬੀ ਦੀ ਕਹਾਵਤ ਕਹਿੰਦੇ ਨੇ ਕਿ ਰੱਬ ਨਾਲ ਡਾਂਗੀ ਮਾਰਦਾ ਮੱਤ ਅਵੱਲੀ ਦੇ। ਰੱਬ ਕਿਸੇ ਨੂੰ ਡਾਂਗਾ ਨਹੀਂ ਮਾਰਦਾ, ਉਹਨੂੰ ਮੱਤ ਹੀ ਪੁੱਠੀ ਪਾ ਦਿੰਦਾ ਕਿ ਲੈ ਤੂੰ ਹੁਣ ਭਟਕਦਾ ਫਿਰ। ਇਹੀ ਹਾਲ ਹੈ ਕਿ ਉਹਨਾਂ ਦੇ ਕੀਤੇ ਹੋਏ ਆਪਣੇ ਕਰਮਾਂ ਦਾ ਸਦਕਾ ਪਰਮਾਤਮਾ ਉਹਨਾਂ ਨੂੰ ਉਸ ਪਾਸੇ ਲਾ ਦਿੰਦਾ ਕਿ ਤੂੰ ਸੁੱਖਾਂ ਦੇ ਦਾਤੇ ਦੇ ਨਾਲ ਤੇਰੀ ਸਾਂਝ ਪਵੇ ਹੀ ਨਾ, ਤੇ ਲੈ ਤੂੰ ਹੁਣ ਭਟਕਦਾ ਫਿਰ। ਅੰਮ੍ਰਿਤ ਤਜ ਬਿਖ ਸੰਗ੍ਰਹਿ। ਉਹ ਤਾਂ ਹੀ ਜ਼ਹਿਰ ਇਕੱਠਾ ਕਰਦੇ ਫਿਰਦੇ ਨੇ, ਅੰਮ੍ਰਿਤ ਦੇ ਨੇੜੇ ਨਹੀਂ ਆਉਂਦੇ। ਕਰਤਾ ਆਪ ਖੁਆਇਆ, ਸਮਝ ਲਓ ਵੀ ਇਹਨਾਂ ਨੂੰ ਪਰਮਾਤਮਾ ਨੇ ਆਪ ਕੁਰਾਏ ਪਾਇਆ, ਆਪ ਉਹਨਾਂ ਨੇ ਇਸ ਪਾਸੇ ਇਹਨਾਂ ਨੂੰ ਲਾਇਆ ਹੋਇਆ। ਗੁਰਮੁਖ ਵਿਰਲੇ ਸੋਜੀ ਪਈ। ਪਰ ਜਿਹੜੇ ਕੋਈ ਵਿਰਲੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਫਿਰ ਇਸ ਗੱਲ ਦੀ ਸੋਝੀ ਪੈਂਦੀ ਏ, ਤਿੰਨਾਂ ਅੰਦਰ ਬ੍ਰਹਮ ਦਿਖਾਇਆ। ਕਹਿੰਦੇ ਨੇ ਉਹਨਾਂ ਦੇ ਅੰਦਰੋਂ ਹੀ ਫਿਰ ਪਰਮਾਤਮਾ ਜਿਹੜਾ ਉਹ ਪ੍ਰਗਟ ਹੋ ਜਾਂਦਾ। ਜਿਨ੍ਹਾਂ ਨੂੰ ਸੋਝੀ ਮਿਲ ਜਾਏ ਉਹ ਨਾਮ ਨਾਲ ਜੁੜ ਜਾਣ, ਤੇ ਨਾਮ ਜਪਦਿਆਂ ਜਪਦਿਆਂ ਇੱਕ ਦਿਨ ਨਾਮੀ ਦਾ ਫਿਰ ਰੂਪ ਹੋ ਜਾਂਦੇ ਨੇ। ਉਹਨਾਂ ਨੂੰ ਅੰਦਰੋਂ ਹੀ ਪਰਮਾਤਮਾ ਜਿਹੜਾ ਉਹ ਨਜ਼ਰ ਆ ਜਾਂਦਾ, ਉਹਨਾਂ ਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ, ਬਾਹਰ ਲੱਭਣ ਦੀ ਲੋੜ ਨਹੀਂ ਪੈਂਦੀ। ਪਰਮਾਤਮਾ ਜਦੋਂ ਮਿਲੇਗਾ ਅੰਦਰੋਂ ਮਿਲੇਗਾ, ਨਾਮ ਸਾਡੇ ਅੰਦਰ ਹੈ। ਬਾਹਰੋਂ ਗੁਰੂ ਕੋਲੋਂ ਨਾਮ ਕਿਉਂ ਲੈਂਦੇ ਹਾਂ ਕਿ ਜਦੋਂ ਆਪਾਂ ਬੋਰ ਕਰਨੇ ਆ ਤੇ ਪਾਣੀ ਧਰਤੀ ਦੇ ਅੰਦਰ ਹੀ ਹੈ, ਪਰ ਬਾਹਰੋਂ ਇੱਕ ਵਾਰੀ ਪਾਣਾ ਪੈਂਦਾ। ਜਦੋਂ ਪਾਣੀ ਵਿੱਚ ਪਾਈਏ ਤੇ ਫਿਰ ਹੇਠਲਾ ਪਾਣੀ ਜਿਹੜਾ ਉਹ ਉੱਪਰ ਆਉਣਾ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਹੀ ਗੁਰੂ ਕਿਰਪਾ ਕਰਦਾ, ਉਹ ਨਾਮ ਦਾ ਖਜ਼ਾਨਾ ਜਿਹੜਾ ਉਹ ਸਾਨੂੰ ਫਿਰ ਅੰਦਰੋਂ ਹੀ ਲੱਭ ਜਾਂਦਾ। ਗੁਰਮੁਖ ਵਿਰਲੇ ਸੋਝੀ ਪਈ, ਤਿੰਨਾਂ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧਿਆ। ਕਹਿੰਦੇ ਨੇ ਫਿਰ ਜਿਹੜਾ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਸੀ, ਭਟਕਣਾ ਸੀ, ਉਹ ਤਨ ਵੀ ਮਨ ਵੀ ਹੁਣ ਸੀਤਲ ਹੋ ਗਿਆ। ਰਸਨਾ ਹਰ ਸਾਧ ਆਇਆ, ਰਸਨਾ ਦੇ ਨਾਲ ਜਪਦਿਆਂ ਜਪਦਿਆਂ ਉਸ ਹਰੀ ਦੇ ਨਾਮ ਦਾ ਸਵਾਦ ਆ ਗਿਆ। ਇੰਨਾ ਕੁ ਰਸ ਪੈਦਾ ਹੋ ਗਿਆ ਕਿ ਗੁਰੂ ਸਵਾਰਿਓ ਹੁਣ ਬਾਕੀ ਸਾਰੇ ਰਸ ਜਿਹੜੇ ਨੇ ਉਹ ਫਿੱਕੇ ਲੱਗਣ ਲੱਗ ਪਏ ਨੇ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਕਹਿੰਦੇ ਨੇ ਸ਼ਬਦ ਦੁਆਰਾ ਹੀ ਨਾਮ ਦੇ ਨਾਲ ਸਾਂਝ ਪੈਂਦੀ ਹੈ, ਤੇ ਸ਼ਬਦ ਦੁਆਰਾ ਹੀ ਫਿਰ ਸ਼ਬਦ ਦੇ ਨਾਲ ਜੁੜਿਆ ਹੀ ਪਰਮਾਤਮਾ ਦੇ ਨਾਲ ਮਿਲਾਪ ਜਿਹੜਾ ਉਹ ਹੁੰਦਾ ਹੈ। ਸ਼ਬਦ ਹੈ ਮੇਲ ਮਿਲਾਇਆ। ਪਰ ਪਾਤਸ਼ਾਹ ਕਹਿੰਦੇ ਨੇ ਬਿਨ ਸ਼ਬਦ ਸਭ ਜਗ ਬੋਰਾਨਾ, ਬਿਰਥਾ ਜਨਮ ਗੁਆਇਆ। ਕਹਿੰਦੇ ਨੇ ਸ਼ਬਦ ਨਾਲੋਂ ਟੁੱਟ ਕੇ ਸਾਰਾ ਸੰਸਾਰ ਜਿਹੜਾ ਨਾ ਬੋਰਾ ਹੋਇਆ ਤੁਰਿਆ ਫਿਰਦਾ, ਕਮਲਾ ਹੋਇਆ ਤੁਰਿਆ ਫਿਰਦਾ। ਔਰ ਇਹਨਾਂ ਨੇ ਏਡਾ ਵਡਮੁੱਲਾ ਜਨਮ ਜਿਹੜਾ ਸੀ ਨਾ ਉਹ ਬਿਰਥਾ ਹੀ ਗਵਾ ਲਿਆ, ਅਜਾਈ ਗਵਾ ਲਿਆ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਕਹਿੰਦੇ ਨੇ ਇੱਕ ਸ਼ਬਦ ਹੀ ਹੈ ਜਿਹਦੇ ਨਾਲ ਆਤਮਕ ਅਡੋਲਤਾ ਵਾਲੀ ਅਵਸਥਾ ਬਣ ਜਾਂਦੀ ਹੈ। ਔਰ ਨਾਨਕ ਗੁਰਮੁਖ ਪਾਇਆ, ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਪੌੜੀ ਤੋ ਹਰ ਪੁਰਖ ਅਗੰਮ ਹੈ, ਕਹੋ ਕਿਤ ਬਿਦ ਪਾਈਐ। ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਜਿਹੜੇ ਸਾਰਾ ਥਾਵਾਂ ਤੇ ਜਿਹੜਾ ਪੂਰਿਆ ਹੋਇਆ ਅਗੰਮ ਹੈ, ਉਹਦੇ ਤੱਕ ਪਹੁੰਚਣਾ ਬਹੁਤ ਕਠਿਨ ਹੈ, ਅਗੰਮ ਪਹੁੰਚਿਆ ਨਹੀਂ ਜਾ ਸਕਦਾ। ਕਹੋ ਕਿਤ ਬਿਦ ਪਾਈ, ਇਹ ਭਾਈ ਕਿਹੜਾ ਢੰਗ ਤਰੀਕਾ ਵਰਤੀਏ ਜਿਹਦੇ ਨਾਲ ਪਰਮਾਤਮਾ ਦੇ ਨਾਲ ਸਾਡੀ ਸਾਂਝ ਪੈ ਜਾਏ। ਤਿਸ ਰੂਪ ਨਾਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈ ਹੈ। ਕਿਉਂ ਦਾ ਅਰਥ ਹੈ ਤੇ ਕਿਵੇਂ। ਕਹਿੰਦੇ ਨੇ ਕਿ ਉਹਦਾ ਕੋਈ ਰੂਪ ਨਹੀਂ, ਰੂਪ ਰੰਗ ਕੋਈ ਨਹੀਂ, ਕੋਈ ਚੱਕਰ ਚੇਨ ਨਹੀਂ, ਔਰ ਉਹ ਨਜ਼ਰ ਵੀ ਨਹੀਂ ਆਉਂਦਾ, ਅਦ੍ਰਿਸ਼ਟ ਹੈ। ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਧਿਆਇਆ ਜਾਏ। ਨਿਰੰਕਾਰ ਨਿਰੰਜਨ ਹਰ ਅਗੰਮ, ਕਿਆ ਕਹਿ ਗੁਣ ਗਾਈਐ। ਕਹਿੰਦੇ ਨੇ ਹੇ ਭਾਈ, ਉਹ ਨਿਰੰਕਾਰ ਹੈ, ਉਹਦਾ ਆਕਾਰ ਕੋਈ ਨਹੀਂ, ਨਿਰੰਜਨ ਹੈ, ਉਹ ਮਾਇਆ ਦੀ ਕਾਲਖ ਤੋਂ ਰਹਿਤ ਹੈ। ਅੰਜਨ ਕਹਿੰਦੇ ਨੇ ਕਾਲਖ, ਨਿਰੰਜਨ ਉਹ ਮਾਇਆ ਦੀ ਕਾਲਖ ਤੋਂ ਵੀ ਰਹਿਤ ਹੈ। ਹਰ ਅਗੰਮ ਉਹ ਹਰੀ ਜਿਹਦੇ ਤੱਕ ਪਹੁੰਚਣਾ ਜਿਹੜਾ ਅਪਹੁੰਚ ਹੈ, ਬਹੁਤ ਕਠਿਨ ਹੈ ਉਹਦੇ ਤੱਕ ਪਹੁੰਚਣਾ। ਕਿਆ ਕਹਿ ਗੁਣ ਗਾਈਐ, ਤੇ ਕੀ ਕਹਿ ਕੇ ਉਹਦੀ ਸਿਫਤ ਸਲਾਹ ਕਰੀਏ, ਉਹਦੇ ਕਿਹੜੇ ਗੁਣ ਗਾਏ ਜਾਣ। ਜਿਸ ਆਪ ਬੁਝਾਏ ਆਪ, ਤੋ ਹਰ ਮਾਰਗ ਪਾਈਐ। ਕਹਿੰਦੇ ਨੇ ਜਿਹਨੂੰ ਆਪ ਸੂਝ ਦਿੰਦਾ ਨਾ ਪਰਮਾਤਮਾ, ਆਪ ਜਿਹਨੂੰ ਸੋਝੀ ਦਿੰਦਾ, ਜਿਸ ਆਪ ਬੁਝਾਏ ਆਪ ਤੋ ਹਰ ਮਾਰਗ ਪਾਈਐ। ਕਹਿੰਦੇ ਨੇ ਉਹ ਫਿਰ ਹਰੀ ਦੇ ਮਾਰਗ ਦੇ ਉੱਤੇ ਤੁਰਦੇ ਨੇ ਜਿਨ੍ਹਾਂ ਨੂੰ ਉਹ ਪਰਿਪੂਰਨ ਪਰਮਾਤਮਾ ਆਪ ਸੋਝੀ ਬਖਸ਼ਿਸ਼ ਕਰਦਾ। ਉਹ ਤੁਰ ਸਕਦੇ ਨੇ। ਤੁਹਰ ਮਾਰਗ ਪਾਈਐ ਗੁਰ ਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ। ਕਹਿੰਦੇ ਨੇ ਪੂਰੇ ਗੁਰੂ ਨੇ ਕਿਰਪਾ ਕਰਕੇ ਤੇ ਇਹ ਸੂਝ ਬਖਸ਼ਿਸ਼ ਕਰ ਦਿੱਤੀ ਏ ਕਿ ਗੁਰ ਸੇਵਾ ਪਾਈਐ ਕਿ ਭਾਈ ਗੁਰੂ ਦੇ ਦੱਸੇ ਅਨੁਸਾਰ ਉਸ ਪਰਮਾਤਮਾ ਦੀ ਸੇਵਾ। ਸੇਵਾ ਉਹਦੀ ਕੀ ਹੈ? ਉਹਦਾ ਸਿਮਰਨ ਕਰਨਾ, ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਰਨਾ, ਉਹਦੀ ਬੰਦਗੀ ਉਹਦੀ ਸੇਵਾ ਦੁਆਰਾ ਹੀ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਤੋ ਗੁਰੂ ਸਵਾਰਿਓ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਬਖਸ਼ਿਸ਼ ਸਾਡੇ ਤੇ ਵੀ ਹੋ ਜਾਏ, ਅਸੀਂ ਗੁਰੂ ਦੇ ਚਰਨਾਂ ਨਾਲ ਜੁੜੀਏ ਤੇ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਨਾਲ ਸਾਡੀ ਸਾਂਝ ਬਣੇ। ਫਿਰ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿਚ ਬੈਠ ਕੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿਚਾਰ ਸਰਵਣ ਕੀਤੀ ਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।